ਸੰਤ ਮੱਤੀ ਦੀ ਪੁਸਤਕ ਉਹਦਾ 3 ਬਾਪ ਉਹਦੀ 13 ਤੋਂ ਲੈ ਕੇ 17 ਅੱਜ ਤੱਕ, ਯੇਸੂ ਦਾ ਬਪਤਿਸਮਾ। ਸ਼ਾਇਦ ਚਰਚ ਦੇ ਜੀਵਨ ਵਿੱਚ ਮੇਰੇ ਮਨਪਸੰਦ ਦਿਨ ਉਹ ਦਿਨ ਹੁੰਦੇ ਹਨ ਜਦੋਂ ਅਸੀਂ ਲੋਕਾਂ ਨੂੰ ਬਪਤਿਸਮਾ ਦਿੰਦੇ ਹਾਂ, ਲੋਕਾਂ ਨੂੰ ਪ੍ਰਭੂ ਯੇਸੂ ਮਸੀਹ ਦੀ ਬਚਾਉਣ ਦੀ ਸ਼ਕਤੀ ਦੀ ਗਵਾਹੀ ਦਿੰਦੇ ਸੁਣਨਾ ਅਤੇ ਫਿਰ ਉਹਨਾਂ ਨੂੰ ਬਪਤਿਸਮੇ ਲੈਂਦੇ ਦੇਖਣਾ ਬਹੁਤ ਹੀ ਸ਼ਾਨਦਾਰ ਲੱਗਦਾ ਹੈ। ਉਹਨਾਂ ਦੇ ਤੋਬਾ ਅਤੇ ਵਿਸ਼ਵਾਸ ਬਾਰੇ ਸੁਣ ਕੇ ਅਤੇ ਫਿਰ ਉਹਨਾਂ ਨੂੰ ਪਰਮੇਸ਼ਵਰ ਪਿਤਾ, ਪਰਮੇਸ਼ਵਰ ਪੁੱਤਰ ਅਤੇ ਪਰਮੇਸ਼ਵਰ ਪਿਤਾ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈਂਦੇ ਹੋਏ ਦੇਖਣਾ ਬਹੁਤ ਹੀ ਸੁੰਦਰ ਲੱਗਦਾ ਹੈ। ਅਤੇ ਪਿਛਲੇ 5 ਸਾਲਾਂ ਵਿੱਚ ਅਸੀਂ 60 ਤੋਂ ਵੱਧ ਲੋਕਾਂ ਨੂੰ ਹਾਰਪਰ ਵਿਖੇ ਬਪਤਿਸਮੇ ਦੇ ਪਾਣੀ ਵਿੱਚੋਂ ਲੰਘਦੇ ਦੇਖ ਕੇ ਬਰਕਤ ਪਾਈ ਹੈ ਅਤੇ ਅੱਗੇ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਲਈ ਬਹੁਤ ਲੋਕਾਂ ਦੀ ਯੋਜਨਾ ਬਣੀ ਹੋਈ ਹੈ। ਜਦੋਂ ਅਸੀਂ ਬਪਤਿਸਮੇ ਨੂੰ ਦੇਖਦੇ ਹਾਂ ਤਾਂ ਸਾਨੂੰ ਉਹਨਾਂ ਦੇ ਪ੍ਰਤੀਕਵਾਦ ਦੀ ਯਾਦ ਦਿਵਾਉਂਦਾ ਹੈ, ਜਿਵੇਂ ਕਿ ਵਿਅਕਤੀ ਪਾਣੀ ਵਿੱਚ ਅਤੇ ਹੇਠਾਂ ਉਤਰਦਾ ਹੈ। ਸਾਨੂੰ ਉਹਨਾਂ ਦੇ ਪੁਰਾਣੇ ਸਵੈ ਦੀ ਮੌਤ ਦੀ ਯਾਦ ਦਿਵਾਉਂਦਾ ਹੈ ਅਤੇ ਉਹਨਾਂ ਦੇ ਪਾਪ ਦੀ ਸਫਾਈ ਦੀ ਯਾਦ ਦਿਵਾਉਂਦਾ ਹੈ। ਜਿਵੇਂ ਹੀ ਉਹ ਪਾਣੀ ਵਿੱਚੋਂ ਬਾਹਰ ਨਿਕਲਦੇ ਹਨ, ਸਾਨੂੰ ਮਸੀਹ ਵਿੱਚ ਉਹਨਾਂ ਦੇ ਨਵੇਂ ਜੀਵਨ ਦੀ ਯਾਦ ਦਿਵਾਉਂਦਾ ਹੈ। ਇਹ ਸਾਨੂੰ ਸਾਡੇ ਆਪਣੇ ਬਪਤਿਸਮੇ ਦੀ ਯਾਦ ਦਿਵਾਉਂਦਾ ਹੈ, ਜਿੱਥੇ ਉਹ ਖੜ੍ਹੇ ਹਨ। ਅਸੀਂ ਇੱਕ ਵਾਰ ਉਹੀ ਇਕਬਾਲ ਕਰਦੇ ਹੋਏ ਉੱਥੇ ਖੜ੍ਹੇ ਸੀ। ਬਪਤਿਸਮੇ ਦੇ ਦਿਨ ਬਹੁਤ ਹੀ ਸ਼ਾਨਦਾਰ ਦਿਨ ਹਨ। ਅੱਜ ਸਾਡੇ ਕੋਲ ਕੋਈ ਬਪਤਿਸਮਾ ਨਹੀਂ ਹੈ, ਪਰ ਅਸੀਂ ਯੇਸੂ ਦੇ ਬਪਤਿਸਮੇ ਨੂੰ ਦੇਖ ਸਕਦੇ ਹਾਂ, ਜਿਵੇਂ ਕਿ ਇਸ ਨੂੰ ਮੱਤੀ ਦੀ ਪੁਸਤਕ ਉਹਦਾ 3 ਬਾਪ ਵਿੱਚ ਵਰਣਨ ਕੀਤਾ ਗਿਆ ਹੈ। ਹੁਣ ਇਹ ਹਰ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ ਕਿ ਨਹੀਂ, ਕਿ ਯੇਸੂ ਨੇ ਬਪਤਿਸਮਾ ਕਿਉਂ ਲਿਆ? ਉਹ ਪਰਮੇਸ਼ਵਰ ਦਾ ਪਾਪ ਰਹਿਤ ਪੁੱਤਰ ਸੀ, ਉਸ ਨੂੰ ਬਪਤਿਸਮਾ ਲੈਣ ਦੀ ਲੋੜ ਕਿਉਂ ਸੀ? ਖੈਰ, ਇਹ ਉਹ ਹੈ ਜੋ ਅਸੀਂ ਅੱਜ ਸਵੇਰੇ ਅਧਿਐਨ ਕਰਨ ਜਾ ਰਹੇ ਹਾਂ। ਅਸੀਂ ਯੇਸੂ ਦੇ ਬਪਤਿਸਮੇ ਤੋਂ ਕੀ ਸਿੱਖਦੇ ਹਾਂ? ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਮੱਤੀ ਦੀ ਖੁਸ਼ਖਬਰੀ ਦੇ ਪਹਿਲੇ 7 ਅਧਿਆਵਾਂ ਦਾ ਅਧਿਐਨ ਕਰ ਰਹੇ ਹਾਂ ਅਤੇ ਪਹਿਲੇ 2 ਅਧਿਆਏ ਸਾਨੂੰ ਯੇਸੂ ਦੇ ਜਨਮ ਅਤੇ ਜੀਵਨ ਦੇ ਬਹੁਤ ਸ਼ੁਰੂਆਤੀ ਹਿੱਸੇ ਬਾਰੇ ਦੱਸਦੇ ਹਨ ਅਤੇ ਫਿਰ ਅਧਿਆਇ 3 ਤੇਜ਼ੀ ਨਾਲ ਕਾਰਵਾਈ ਨੂੰ ਲਗਭਗ 30 ਸਾਲ ਯੇਸੂ ਦੀ ਜਨਤਕ ਸੇਵਕਾਈ ਦੇ ਸ਼ੁਰੂਆਤੀ ਹਿੱਸੇ ਤੱਕ ਅੱਗੇ ਵਧਾਉਂਦਾ ਹੈ। ਪਿਛਲੇ ਹਫ਼ਤੇ ਆਇਤਾਂ 1 ਤੋਂ ਲੈ ਕੇ 12 ਵਿੱਚ ਸਾਨੂੰ ਯਹੂਨਾ ਬਪਤਿਸਮਾ ਦੇਣ ਵਾਲੇ ਪ੍ਰਭੂ ਯੇਸੂ ਮਸੀਹ ਦੇ ਪੂਰਵਜ ਨਾਲ ਜਾਣ ਪਛਾਣ ਕਰਵਾਈ ਗਈ ਸੀ, ਜੋ ਪ੍ਰਭੂ ਲਈ ਰਾਹ ਤਿਆਰ ਕਰਨ ਲਈ ਅਤੇ ਤੋਬਾ ਦਾ ਸੰਦੇਸ਼ ਲੈ ਕੇ ਆਇਆ ਸੀ। ਯਾਦ ਰੱਖੋ ਕਿ ਅਸੀਂ ਦੇਖਿਆ ਸੀ ਕਿ ਯਹੂਨਾ, ਮਲਾਕੀ ਅਤੇ ਯਸ਼ਾਇਆ ਵਿੱਚ ਭਵਿੱਖਬਾਣੀ ਕੀਤੀ ਗਈ ਅਗੰਮੀ ਭੂਮਿਕਾ ਨੂੰ ਪੂਰਾ ਕਰ ਰਿਹਾ ਸੀ। ਉਹ ਇੱਕ ਸਿੱਧਾ ਭਾਸ਼ਣਕਾਰ ਸੀ ਅਤੇ ਉਸ ਨੇ ਲੋਕਾਂ ਨੂੰ ਕਿਹਾ ਕਿ ਪਛਤਾਵਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਹੈ। ਉਸ ਨੇ ਪਾਪ ਬਾਰੇ ਸਾਫ਼ ਸਾਫ਼ ਗੱਲ ਕੀਤੀ ਅਤੇ ਲੋਕ ਉਸ ਕੋਲ ਆਪਣੇ ਪਾਪਾਂ ਲਈ ਤੋਬਾ ਕਰਨ ਲਈ, ਬਪਤਿਸਮਾ ਲੈਣ ਲਈ ਆਉਂਦੇ ਸਨ। ਹੁਣ ਆਪਣੀ ਨਸਲੀ ਯਹੂਦੀਅਤ 'ਤੇ ਭਰੋਸਾ ਨਹੀਂ ਕਰਦੇ ਸਨ। ਜਦੋਂ ਉਹ ਆਏ ਤਾਂ ਉਸਨੇ ਉਹਨਾਂ ਨੂੰ ਆਪਣੇ ਵੱਲ ਨਹੀਂ ਸਗੋਂ ਉਸ ਵੱਲ ਇਸ਼ਾਰਾ ਕੀਤਾ ਜੋ ਅਜੇ ਆਉਣ ਵਾਲਾ ਸੀ। ਉਸਨੇ ਆਇਤ 11 ਵਿੱਚ ਕਿਹਾ, ਮੈਂ ਤੁਹਾਨੂੰ ਤੋਬਾ ਕਰਨ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜੋ ਮੇਰੇ ਬਾਅਦ ਆ ਰਿਹਾ ਹੈ ਉਹ ਮੇਰੇ ਨਾਲੋਂ ਸ਼ਕਤੀਸ਼ਾਲੀ ਹੈ, ਉਸਦੀ ਜੁੱਤੀ ਚੁੱਕਣ ਦੇ ਮੈਂ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ। ਇਹ ਇਸ ਸੰਦਰਭ ਵਿੱਚ ਹੈ ਕਿ ਯੇਸੂ ਬਪਤਿਸਮੇ ਲਈ ਆਉਂਦਾ ਹੈ। ਉਹ ਬਪਤਿਸਮਾ ਲੈਣ ਕਿਉਂ ਆਇਆ ਸੀ? ਇਸ ਦਾ ਕੀ ਮਤਲਬ ਸੀ? ਅਸੀਂ ਯੇਸੂ ਦੇ ਬਪਤਿਸਮੇ ਤੋਂ ਕੀ ਸਿੱਖਦੇ ਹਾਂ? ਖੈਰ, ਇੱਥੇ ਇੱਕ ਅਰਥ ਹੈ ਜਿਸ ਵਿੱਚ ਉਸਦੇ ਬਪਤਿਸਮੇ ਨੇ ਸਾਨੂੰ ਉਹੀ ਚੀਜ਼ਾਂ ਦਿਖਾਈਆਂ ਜੋ ਉਸਦੇ ਜਨਮ ਨੇ ਸਾਨੂੰ ਅਧਿਆਇ 1 ਵਿੱਚ ਵਿਖਾਈਆਂ ਸਨ। ਉਸਦੇ ਜਨਮ 'ਤੇ ਸਾਡੇ ਕੋਲ ਕੀ ਹੈ? ਸਾਡੇ ਕੋਲ ਉਸਦੀ ਨਿਮਰਤਾ ਕਿ ਰੱਬ ਦਾ ਦੂਜਾ ਰੂਪ ਮਨੁੱਖੀ ਬੱਚੇ ਦੇ ਰੂਪ ਵਿੱਚ ਜਨਮ ਲੈਣ ਲਈ ਹੇਠਾਂ ਆਇਆ, ਫਿਰ ਯੂਸਫ ਨੂੰ ਦਿੱਤੇ ਸੁਪਨੇ ਵਿੱਚ ਉਸ ਨੂੰ ਉਸਦੀ ਪਛਾਣ ਵੀ ਦਿੱਤੀ ਗਈ, ਇਮਾਨੁਅਲ ਪਰਮੇਸ਼ਵਰ ਸਾਡੇ ਨਾਲ, ਅਤੇ ਉਸਦਾ ਮਿਸ਼ਨ ਕਿ ਤੁਸੀਂ ਉਸਦਾ ਨਾਮ ਯੇਸੂ ਰੱਖੋਗੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਪਹਿਲੇ ਅਧਿਆਇ ਵਿੱਚ ਸਾਡੇ ਕੋਲ ਨਿਮਰਤਾ, ਮਿਸ਼ਨ ਅਤੇ ਪਛਾਣ ਹੈ। ਅਤੇ ਜਿਵੇਂ ਕਿ ਅਸੀਂ ਉਸਦੇ ਬਪਤਿਸਮੇ ਨਾਲ ਨਿਗਿੱਠਣ ਵਾਲੀਆਂ ਇਹਨਾਂ ਕੁਝ ਛੋਟੀਆਂ ਆਇਤਾਂ ਨੂੰ ਦੇਖਦੇ ਹਾਂ, ਮੈਂ ਸੋਚਦਾ ਹਾਂ ਕਿ ਅਸੀਂ ਉਸਦੀ ਨਿਮਰਤਾ, ਉਸਦੇ ਮਿਸ਼ਨ ਅਤੇ ਉਸਦੀ ਪਛਾਣ ਨੂੰ ਦੁਬਾਰਾ ਵੇਖਦੇ ਹਾਂ। ਇਸ ਲਈ ਸਭ ਤੋਂ ਪਹਿਲਾਂ ਧਿਆਨ ਦਿਓ ਉਸਦੀ ਜਾਂ ਯਿਸੂ ਦੀ ਨਿਮਰਤਾ। ਭੀੜ ਯਹੂਨਾ ਕੋਲ ਬਪਤਿਸਮਾ ਲੈਣ ਆ ਰਹੀ ਹੈ, ਅਤੇ ਫਿਰ ਆਇਤ 13 ਵਿੱਚ ਅਸੀਂ ਪੜ੍ਹਦੇ ਹਾਂ ਕਿ ਯਿਸੂ ਗਲੀਲ ਤੋਂ ਯਰਦਨ ਨਦੀ ਤੱਕ ਯਹੂਨਾ ਕੋਲ ਆਇਆ ਸੀ ਕਿ ਉਸ ਦੁਆਰਾ ਬਪਤਿਸਮਾ ਲੈ ਸਕੇ। ਯਿਸੂ ਨੂੰ ਯਹੂਨਾ ਦੇ ਬਪਤਿਸਮੇ ਦੀ ਲੋੜ ਨਹੀਂ ਸੀ, ਉਹ ਜੀਵਿਤ ਪਰਮੇਸ਼ਵਰ ਦਾ ਪੁੱਤਰ ਸੀ, ਉਹ ਪਵਿੱਤਰ ਆਤਮਾ ਦਾ ਸੱਚਾ ਬਪਤਿਸਮਾ ਦੇਣ ਵਾਲਾ ਸੀ ਜਿਸ ਬਾਰੇ ਯਹੂਨਾ ਨੇ ਆਇਤ 11 ਵਿੱਚ ਗੱਲ ਕੀਤੀ ਸੀ। ਉਸਨੂੰ ਯਹੂਨਾ ਦੇ ਬਪਤਿਸਮੇ ਦੀ ਲੋੜ ਨਹੀਂ ਸੀ, ਪਰ ਉਸਨੇ ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਸੌਂਪ ਦਿੱਤਾ ਸੀ। ਹੁਣ ਜਦੋਂ ਅਸੀਂ ਸੋਚਦੇ ਹਾਂ ਕਿ ਯਿਸੂ ਯਹੂਨਾ ਦਾ ਬਪਤਿਸਮਾ ਲੈਣ ਜਾ ਰਿਹਾ ਹੈ ਤਾਂ ਇਹ ਸਾਡੇ ਲਈ ਸਵਾਲ ਪੈਦਾ ਕਰਦਾ ਹੈ, ਪਰ ਸਾਨੂੰ ਅਸਲ ਵਿੱਚ ਇਸ ਦੇ ਸਦਮੇ ਦਾ ਪੂਰਾ ਅਹਿਸਾਸ ਨਹੀਂ ਹੁੰਦਾ। ਤੁਸੀਂ ਪਹਿਲੀ ਸਦੀ ਮੈਡੀਟਰੇਨੀਅਨ ਦੇਖਦੇ ਹੋ, ਇਜ਼ਰਾਈਲੀ ਸੱਭਿਆਚਾਰ ਵਿੱਚ ਸਨਮਾਨ ਸ਼ਰਮ ਦੀ ਗਤੀਸ਼ੀਲਤਾ ਦੀ ਮਜ਼ਬੂਤ ਭਾਵਨਾ ਸੀ, ਜਾਂ ਕਹਿ ਸਕਦੇ ਹਾਂ ਕਿ ਜਿਹੜਾ ਸ਼ਰਮ ਦੀ ਕੋਈ ਗੱਲ ਹੋਣੀ ਜਾਂ ਕੋਈ ਸਨਮਾਨ ਦੀ ਗੱਲ ਹੋਣੀ, ਇਹ ਜਿਹੜੀਆਂ ਭਾਵਨਾਵਾਂ ਬਹੁਤ ਮਜ਼ਬੂਤ ਸੀ ਉਸ ਸਮੇਂ ਦੇ ਵਿੱਚ। ਮੈਂ ਜਾਣਦਾ ਕਿ ਸਾਡੇ ਵਿੱਚ ਬਹੁਤ ਸਾਰੇ ਜੋ ਈਰਾਨ, ਕੁਰਦਿਸਤਾਨ, ਪਾਕਿਸਤਾਨ, ਅਫਗਾਨਿਸਤਾਨ ਜਾਂ ਭਾਰਤ ਵਰਗੀਆਂ ਥਾਵਾਂ ਤੋਂ ਸਕੋਟਲੈਂਡ ਆਏ ਹਨ, ਉਹਨਾਂ ਸੱਭਿਆਚਾਰਾਂ ਤੋਂ ਆਏ ਹੋਣਗੇ ਜਿੱਥੇ ਇੱਕ ਬਹੁਤ ਮਜ਼ਬੂਤ ਸਨਮਾਨ ਦੀ ਜਾਂ ਸ਼ਰਮ, ਜਿੱਥੇ ਕਿ ਜਿਹੜੀਆਂ ਗੱਲਾਂ ਆ ਉੱਥੇ ਬਹੁਤ ਗਤੀਸ਼ੀਲ ਆ, ਅਤੇ ਅਜਿਹੇ ਸੱਭਿਆਚਾਰ ਵਿੱਚ ਸਨਮਾਨ ਦੀ ਰੱਖਿਆ ਅਤੇ ਸ਼ਰਮ ਤੋਂ ਬਚਣਾ ਬਹੁਤ ਹੀ ਜ਼ਰੂਰੀ ਹੈ ਇਹਨਾਂ ਸੱਭਿਆਚਾਰਾਂ ਦੇ ਵਿੱਚ। ਇਸ ਬਪਤਿਸਮੇ 'ਤੇ ਇੱਕ ਸਨਮਾਨ ਸ਼ਰਮ ਵਾਲੀ ਗਤੀਸ਼ੀਲਤਾ ਹੀ ਚੱਲ ਰਹੀ ਹੈ, ਜੋ ਅਕਸਰ ਅਸੀਂ ਪੱਛਮੀ ਦੇਸ਼ ਸਹੀ ਜਾਂ ਗਲਤ ਸੱਭਿਆਚਾਰਾਂ ਜਾਂ ਪੱਛਮੀ ਦੋਸ਼ ਮਾਸੂਮ ਸੱਭਿਆਚਾਰਾਂ ਤੋਂ ਅਕਸਰ ਅਸੀਂ ਇਹਨਾਂ ਗੱਲਾਂ ਤੋਂ ਜਿਹੜੇ ਉਹ ਖੁੰਝ ਜਾਂਦੇ ਹਾਂ। ਯਿਸੂ ਦੂਜਿਆਂ ਦੀ ਸ਼ਰਮ ਨੂੰ ਗਲੇ ਲਗਾਉਣ ਲਈ ਆਪਣਾ ਸਹੀ ਸਨਮਾਨ ਛੱਡ ਰਿਹਾ ਹੈ। ਯਿਸੂ ਜਨਤਕ ਨਿਮਰਤਾ ਦੇ ਇੱਕ ਕੰਮ ਵਿੱਚ ਕਦਮ ਰੱਖ ਰਿਹਾ ਹੈ, ਅਤੇ ਯਹੂਨਾ ਬਪਤਿਸਮਾ ਦੇਣ ਵਾਲੇ ਨੂੰ ਇਸ ਦੁਆਰਾ ਚੁਣੌਤੀ ਦਿੱਤੀ ਗਈ ਹੈ। ਉਹ ਸਮੱਸਿਆ ਦੇਖਦਾ ਹੈ। ਚੌਦਾਂ ਆਇਤ ਵਿੱਚ ਯਹੂਨਾ ਨੇ ਉਸਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਮੈਨੂੰ ਤੁਹਾਡੇ ਦੁਆਰਾ ਬਪਤਿਸਮਾ ਲੈਣ ਦੀ ਜ਼ਰੂਰਤ ਹੈ, ਅਤੇ ਕੀ ਤੁਸੀਂ ਮੇਰੇ ਕੋਲ ਆਉਂਦੇ ਹੋ? ਯਹੂਨਾ ਨੇ ਪਛਾਣ ਲਿਆ ਕਿ ਯਿਸੂ ਉਸ ਨਾਲੋਂ ਉੱਚਾ ਸੀ ਅਤੇ ਉਸ ਤੋਂ ਵੱਡਾ, ਕਿ ਯਿਸੂ ਸਾਰੀ ਮਹਿਮਾ ਅਤੇ ਸਨਮਾਨ ਦੇ ਯੋਗ ਸੀ। ਯਹੂਨਾ ਨੇ ਪਛਾਣ ਲਿਆ ਕਿ ਇਹ ਅਸਲ ਵਿੱਚ ਨਹੀਂ ਹੋਣਾ ਚਾਹੀਦਾ ਹੈ। ਯਹੂਨਾ ਜਾਣਦਾ ਸੀ ਕਿ ਯਿਸੂ ਆਤਮਾ ਨਾਲ ਬਪਤਿਸਮਾ ਲੈਣ ਆਇਆ ਸੀ, ਅਤੇ ਭਾਵੇਂ ਯਹੂਨਾ ਨੂੰ ਆਪਣੇ ਜੀਵਨ ਵਿੱਚ ਆਤਮਾ ਦੇ ਕੰਮ ਦਾ ਬਹੁਤ ਮਜ਼ਬੂਤ ਅਨੁਭਵ ਸੀ, ਉਹ ਯਿਸੂ ਦਾ ਬਪਤਿਸਮਾ ਲੈਣਾ ਚਾਹੁੰਦਾ ਸੀ, ਉਹ ਬਪਤਿਸਮਾ ਜਿਹੜਾ ਯਿਸੂ ਦਿੰਦਾ ਹੈ। ਪਰ ਭਾਵੇਂ ਯਿਸੂ ਦਾ ਕੋਈ ਪਾਪ ਨਹੀਂ ਸੀ, ਉਹ ਤੋਬਾ ਵਾਲਾ ਪਾਪੀਆਂ ਦਾ ਬਪਤਿਸਮਾ ਲੈਣ ਲਈ ਆਪਣੇ ਆਪ ਨੂੰ ਨੀਵਾਂ ਕਰਦਾ ਹੈ। ਉਸਦੇ ਬਪਤਿਸਮੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਨਿਮਰਤਾ ਦੇਖਦੇ ਹਾਂ। ਉਸਦਾ ਸਾਰਾ ਜੀਵਨ ਅਤੇ ਸੇਵਕਾਈ ਕੋਮਲ ਨਿਮਰਤਾ ਵਾਲਾ ਕਿਰਦਾਰ ਸੀ। ਉਹ ਆਪਣੀ ਇੱਜ਼ਤ ਨੂੰ ਪਾਸੇ ਰੱਖਣ ਲਈ ਅਤੇ ਦੂਜਿਆਂ ਦੀ ਸ਼ਰਮ ਨੂੰ ਗਲੇ ਲਗਾਉਣ ਲਈ ਤਿਆਰ ਸੀ। ਕੀ ਤੁਹਾਨੂੰ ਯਾਦ ਹੈ ਕਿ ਪੌਲਸ ਨੇ ਫਿਲਪੀਆਂ ਨੂੰ ਕੀ ਲਿਖਿਆ ਸੀ? ਕਿਉਂਕਿ ਉਸਨੇ ਪਰਮੇਸ਼ਰ ਦੇ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਵਰਗਾ ਮਨ ਰੱਖਣ ਲਈ ਉਤਸ਼ਾਹਿਤ ਕੀਤਾ ਸੀ। ਉਹ ਲਿਖਦਾ ਹੈ, ਇਸ ਲਈ ਜੇਕਰ ਮਸੀਹ ਵਿੱਚ ਕੋਈ ਹੱਲਾਸ਼ੇਰੀ ਹੈ, ਪਿਆਰ ਤੋਂ ਕੋਈ ਦਿਲਾਸਾ, ਆਤਮਾ ਵਿੱਚ ਕੋਈ ਭਾਗੀਦਾਰੀ, ਕੋਈ ਪਿਆਰ ਅਤੇ ਹਮਦਰਦੀ, ਇੱਕੋ ਮਨ ਦੇ ਹੋਣ, ਇੱਕੋ ਜਿਹੇ ਪਿਆਰ ਨਾਲ ਪੂਰੀ ਸਮਝਦਾਰੀ ਅਤੇ ਇੱਕ ਮਨ ਹੋ ਕੇ ਮੇਰੀ ਖੁਸ਼ੀ ਨੂੰ ਪੂਰਾ ਕਰੋ। ਦੁਸ਼ਮਣੀ ਜਾਂ ਹੰਕਾਰ ਤੋਂ ਕੁਝ ਨਾ ਕਰੋ, ਪਰ ਨਿਮਰਤਾ ਨਾਲ ਦੂਜਿਆਂ ਨੂੰ ਆਪਣੇ ਨਾਲੋਂ ਵੱਧ ਮਹੱਤਵਪੂਰਨ ਗਿਣੋ। ਤੁਹਾਡੇ ਵਿੱਚੋਂ ਹਰ ਕੋਈ ਸਿਰਫ ਆਪਣੇ ਹਿੱਤਾਂ ਵੱਲ ਹੀ ਨਹੀਂ, ਸਗੋਂ ਦੂਜਿਆਂ ਦੇ ਹਿੱਤਾਂ ਵੱਲ ਵੀ ਧਿਆਨ ਦੇਣ। ਆਪਣੇ ਆਪ ਵਿੱਚ ਇਹ ਮਨ ਰੱਖੋ ਜੋ ਮਸੀਹ ਯਿਸੂ ਵਿੱਚ ਤੁਹਾਡਾ ਹੈ, ਜਿਸ ਨੇ ਭਾਵੇਂ ਉਹ ਪਰਮੇਸ਼ਰ ਦੇ ਰੂਪ ਵਿੱਚ ਸੀ, ਪਰਮੇਸ਼ਰ ਦੇ ਨਾਲ ਬਰਾਬਰੀ ਨੂੰ ਸਮਝਣ ਵਾਲੀ ਚੀਜ਼ ਨਹੀਂ ਸਮਝਿਆ, ਪਰ ਆਪਣੇ ਆਪ ਨੂੰ ਇੱਕ ਸੇਵਕ ਦੇ ਰੂਪ ਵਿੱਚ ਧਾਰ ਕੇ ਕੁਝ ਵੀ ਨਹੀਂ ਬਣਾਇਆ। ਮਨੁੱਖਾਂ ਦੇ ਰੂਪ ਵਿੱਚ ਪੈਦਾ ਹੋਣਾ ਅਤੇ ਮਨੁੱਖਾਂ ਦੇ ਰੂਪ ਵਿੱਚ ਪਾਇਆ ਗਿਆ। ਉਸ ਨੇ ਮੌਤ ਦੇ ਬਿੰਦੂ ਤੱਕ ਆਗਿਆਕਾਰੀ ਬਣ ਕੇ ਆਪਣੇ ਆਪ ਨੂੰ ਨਿਮਰ ਕੀਤਾ, ਇੱਥੋਂ ਤੱਕ ਕਿ ਸਲੀਬ ਦੀ ਮੌਤ ਤੱਕ ਵੀ। ਪੌਲਸ ਦਾ ਤਰਕ ਇਹ ਹੈ ਕਿ ਮਸੀਹ ਦੇ ਲੋਕਾਂ ਨੂੰ ਮਸੀਹ ਦੀ ਨਿਮਰ ਮਿਸਾਲ ਦਾ ਜਵਾਬ ਦੇਣਾ ਚਾਹੀਦਾ ਹੈ। ਉਹ ਇਸ ਨੂੰ ਯਿਸੂ ਦੇ ਬਪਤਿਸਮੇ ਨਾਲ ਨਹੀਂ, ਸਗੋਂ ਉਸਦੇ ਅਵਤਾਰ ਨਾਲ ਦਰਸਾਉਂਦਾ ਹੈ। ਯਿਸੂ ਕੁਦਰਤੀ ਤੌਰ ਤੇ ਰੱਬ ਹੈ, ਪਰ ਫਿਰ ਵੀ ਉਸਨੇ ਆਪਣੇ ਆਪ ਨੂੰ ਕੁਝ ਨਹੀਂ ਬਣਾਇਆ, ਇੱਕ ਸੇਵਕ ਦਾ ਸੁਭਾਅ ਲਿਆ ਤੇ ਇੱਕ ਆਦਮੀ ਬਣ ਗਿਆ। ਉਸਨੇ ਸਰਵਸ਼ਕਤੀਮਾਨ ਪਰਮੇਸ਼ਰ ਵਜੋਂ ਆਪਣੇ ਸਨਮਾਨ ਨੂੰ ਨਹੀਂ ਫੜਿਆ, ਸੋ ਉਸਨੇ ਮਰਦਾਨਗੀ ਦੀ ਸ਼ਰਮ ਨੂੰ ਗਲੇ ਲਗਾ ਲਿਆ। ਇੱਥੇ ਆਪਣੇ ਬਪਤਿਸਮੇ ਤੇ ਉਹ ਇਹੀ ਪਹੁੰਚ ਲੈਂਦਾ ਹੈ। ਉਹ ਝੁਕਦਾ ਹੈ, ਉਹ ਆਪਣੇ ਆਪ ਨੂੰ ਨੀਵਾਂ ਕਰਦਾ ਹੈ, ਉਹ ਆਪਣੀ ਸਹੀ ਇੱਜ਼ਤ ਤੋਂ ਮੂੰਹ ਮੋੜ ਲੈਂਦਾ ਹੈ ਤੇ ਦੂਜਿਆਂ ਦੀ ਸ਼ਰਮ ਨੂੰ ਗਲੇ ਲਗਾ ਲੈਂਦਾ ਹੈ। ਉਹ ਪਾਪੀਆਂ ਦਾ ਬਪਤਿਸਮਾ ਲੈਣ ਲਈ ਪਾਣੀ ਵਿੱਚ ਤਿਆਰ ਖੜਾ ਹੈ, ਜਿਵੇਂ ਕਿ ਉਹ ਪਾਪੀਆਂ ਦੀ ਸਜ਼ਾ ਨੂੰ ਗਲੇ ਲਗਾਉਂਦੇ ਹੋਏ ਸਲੀਬ ਤੇ ਲਟਕਾਇਆ ਗਿਆ ਸੀ। ਉਸਦੇ ਬਪਤਿਸਮੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਨਿਮਰਤਾ ਦੇਖਦੇ ਹਾਂ। ਹੁਣ ਦੂਸਰੀ ਚੀਜ਼ ਜਿਹੜੀ ਦੇਖਦੇ ਹਾਂ ਕਿ ਯਿਸੂ ਦਾ ਮਿਸ਼ਨ, ਜਿਵੇਂ ਕਿ ਅਸੀਂ ਪਹਿਲਾਂ ਹੀ ਦੇਖਿਆ ਕਿ ਯਹੂਨਾ ਯਿਸੂ ਨੂੰ ਬਪਤਿਸਮਾ ਦੇਣ ਤੋਂ ਝਿਜਕਦਾ ਸੀ, ਉਹ ਇਸ ਦੀ ਨਿਮਰਤਾ ਦੇਖ ਸਕਦਾ ਸੀ, ਲਗਭਗ ਇਸ ਦੀ ਅਣਉਚਿਤਤਾ, ਅਤੇ ਉਸਨੇ ਯਿਸੂ ਨੂੰ ਕਿਹਾ ਜਾਂ ਆਵਾਜ਼ ਦਿੱਤੀ। ਆਇਤ 15 ਵਿੱਚ ਅਸੀਂ ਯਿਸੂ ਦਾ ਜਵਾਬ ਪਾਉਂਦੇ ਹਾਂ, ਪਰ ਯਿਸੂ ਨੇ ਉਸਨੂੰ ਉੱਤਰ ਦਿੱਤਾ, ਹੁਣ ਇਸ ਤਰ੍ਹਾਂ ਹੋਣ ਦਿਓ, ਕਿਉਂਕਿ ਇਸ ਤਰ੍ਹਾਂ ਸਾਡੇ ਲਈ ਸਾਰੀ ਧਾਰਮਿਕਤਾ ਨੂੰ ਪੂਰਾ ਕਰਨਾ ਉਚਿਤ ਹੈ। ਇਸ ਛੋਟੇ ਜਿਹੇ ਵਾਕਾਂਸ਼ ਵਿੱਚ ਯਿਸੂ ਆਪਣੇ ਬਪਤਿਸਮੇ ਦੇ ਉਦੇਸ਼ ਵੱਲ ਇਸ਼ਾਰਾ ਕਰਦਾ ਹੈ। ਉਸਦੇ ਬਪਤਿਸਮੇ ਦਾ ਕਾਰਨ ਹੁਣ ਇਸ ਤਰ੍ਹਾਂ ਹੋਣ ਦਿਓ, ਇਸ ਲਈ ਸਾਡੇ ਲਈ ਸਾਰੀ ਧਾਰਮਿਕਤਾ ਨੂੰ ਪੂਰਾ ਕਰਨਾ ਉਚਿਤ ਹੈ। ਇਸ ਛੋਟੇ ਜਿਹੇ ਵਾਕਾਂਸ਼ ਵਿੱਚ ਸਾਨੂੰ ਉਸਦੇ ਮਿਸ਼ਨ ਲਈ ਇੱਕ ਮਹੱਤਵਪੂਰਨ ਸੰਕੇਤ ਮਿਲਦਾ ਹੈ। ਮੈਂ ਇਸ ਹਵਾਲੇ ਨੂੰ ਸਾਲਾਂ ਦੌਰਾਨ ਹਜ਼ਾਰਾਂ ਵਾਰ ਪੜ੍ਹਿਆ ਹੋਣਾ ਹੈ, ਪਰ ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਕਦੇ ਵੀ ਆਇਤ 15 ਵਿੱਚ ਜਿਹੜਾ ਸ਼ਬਦ ਹੈ ਸਾਨੂੰ ਸ਼ਬਦ ਵੱਲ ਬਹੁਤਾ ਧਿਆਨ ਦਿੱਤਾ ਸੀ। ਹੁਣ ਇਸ ਤਰ੍ਹਾਂ ਹੋਣ ਦਿਓ, ਕਿਉਂਕਿ ਇਸ ਤਰ੍ਹਾਂ ਸਾਡੇ ਲਈ ਧਾਰਮਿਕਤਾ ਨੂੰ ਪੂਰਾ ਕਰਨਾ ਉਚਿਤ ਹੈ। ਤੋ ਜਿਹੜਾ ਸਾਡੇ ਲਈ ਜਾਂ ਸਾਨੂੰ ਸ਼ਬਦ ਦਾ ਕੀ ਯਿਸੂ ਦਾ ਕੀ ਮਤਲਬ ਆ? ਇਹ ਹੋ ਸਕਦਾ ਹੈ ਕਿ ਅਸੀਂ ਯਿਸੂ ਅਤੇ ਯੂਹੰਨਾ ਬਪਤਿਸਮੇ ਦੇਣ ਵਾਲੇ ਲਈ ਹਾਂ ਦੇਣ ਲਈ ਕਰ ਰਿਹਾ ਕਿ ਦੋਨਾਂ ਦੇ ਲਈ ਉਹ ਸ਼ਬਦ ਯੂਜ ਕਰ ਰਿਹਾ, ਅਤੇ ਇਹ ਯੂਹੰਨਾ ਦੀ ਸੇਵਕਾਈ ਅਤੇ ਯੂਹੰਨਾ ਦੇ ਬਪਤਿਸਮੇ ਦੀ ਪ੍ਰਮਾਣਿਕਤਾ ਦੀ ਘੋਸ਼ਣਾ ਹੈ। ਇਹ ਪਰਮੇਸ਼ੁਰ ਦੀ ਯੋਜਨਾ ਪੂਰੀ ਹੋ ਰਹੀ ਹੈ, ਕਿਉਂਕਿ ਮਸੀਹਾ ਪਾਣੀ ਵਿੱਚ ਮਸੀਹਾ ਦੇ ਅਗਾਹ ਵਧੂ ਨਾਲ ਜੁੜਦਾ ਹੈ। ਇਹ ਯੂਹੰਨਾ ਦੇ ਸੰਦੇਸ਼ ਅਤੇ ਯੂਹੰਨਾ ਦੀ ਸੇਵਕਾਈ ਨੂੰ ਪ੍ਰਮਾਣਿਤ ਕਰਦਾ ਹੈ। ਜੋ ਤੁਸੀਂ ਕਹਿ ਰਹੇ ਹੋ ਉਹ ਸੱਚ ਹੈ, ਯੂਹੰਨਾ ਸਵਰਗ ਦਾ ਰਾਜ ਨੇੜੇ ਹੈ, ਇਹ ਤੋਬਾ ਕਰਨ ਦਾ ਸਮਾਂ ਹੈ। ਇਹ ਹੋ ਸਕਦਾ ਹੈ ਕਿ ਇਹ ਸੇਵਕਾ ਲਈ ਪਵਿੱਤਰਤਾ ਦਾ ਕੰਮ ਹੋਵੇ। ਨੰਬਰ 8 ਵਿੱਚ ਅਸੀਂ ਪੜ੍ਹਦੇ ਹਾਂ ਕਿ ਜਦੋਂ ਪੁਜਾਰੀ ਉਸ ਉਮਰ ਵਿੱਚ ਪਹੁੰਚ ਜਾਂਦੇ ਹਨ ਉਸ ਵਿੱਚ ਉਹ ਆਪਣੀ ਸੇਵਾ ਸ਼ੁਰੂ ਕਰਨ ਵਾਲੇ ਸਨ, ਤਾਂ ਉਹ ਪਵਿੱਤਰਤਾ ਦੇ ਚਿੰਨ੍ਹ ਵਜੋਂ ਸੇਵਾ ਕਰਨ ਦੀ ਨਿਸ਼ਾਨੀ ਵਜੋਂ ਸ਼ੁੱਧਤਾ ਵਿੱਚੋਂ ਲੰਘਣਗੇ। ਅਤੇ ਇੱਥੇ ਪ੍ਰਭੂ ਯਿਸੂ ਮਸੀਹ ਇੱਕ ਅਰਥ ਵਿੱਚ ਆਪਣੀ ਜਨਤਕ ਸੇਵਕਾਈ ਦੀ ਸ਼ੁਰੂਆਤ ਕਰ ਰਿਹਾ ਹੈ। ਪਰ ਮੈਂ ਹੈਰਾਨ ਹਾਂ ਕਿ ਕੀ ਸਾਨੂੰ ਦਾ ਸੰਬੰਧ ਯਿਸੂ ਅਤੇ ਯੂਹੰਨਾ ਬਪਤਿਸਮੇ ਦੇਣ ਵਾਲੇ ਨਾਲ ਨਹੀਂ, ਪਰ ਯਿਸੂ ਅਤੇ ਉਸਦੇ ਲੋਕਾਂ ਨਾਲ ਹੈ। ਹੋ ਸਕਦਾ ਹੈ ਕਿ ਸਾਨੂੰ ਯਿਸੂ ਅਤੇ ਸਾਰੇ ਲੋਕ ਬਪਤਿਸਮਾ ਲਈ ਆ ਰਹੇ ਹੋਣ। ਕ੍ਰੇਗ ਕੀਨਰ ਸੁਝਾਅ ਦਿੰਦਾ ਹੈ ਕਿ ਇਹ ਬਪਤਿਸਮਾ ਸ਼ਾਇਦ ਇਸਰਾਇਲ ਦੇ ਨਾਲ ਇਸ ਦੇ ਇਤਿਹਾਸ ਅਤੇ ਅੰਤਿਅੰਤ ਪੜਾਅ ਅਤੇ ਯਿਸੂ ਦੀ ਅੰਤਮ ਪਛਾਣ ਨੂੰ ਦਰਸਾਉਂਦਾ ਹੈ। ਰਾਜ ਦੇ ਲਈ ਤਿਆਰ ਕਰਨ ਲਈ ਆਪਣੇ ਪਾਪਾਂ ਦਾ ਇਕਬਾਲ ਕਰਨਾ। ਜੇ ਇਹ ਸਹੀ ਹੈ ਤਾਂ ਯਿਸੂ ਦਾ ਬਪਤਿਸਮਾ ਉਸਦੀ ਆਉਣ ਵਾਲੀ ਮੌਤ ਵਾਂਗ ਹੈ, ਇਹ ਵਿਕਾਰ ਹੈ। ਇਹ ਉਸ ਨੂੰ ਹੋਰ ਲੋਕਾਂ ਦੀ ਤਰਫੋਂ ਗਲੇ ਲਗਾਇਆ ਜਾਂਦਾ ਹੈ, ਜਿਸ ਨਾਲ ਪਿਤਾ ਨੇ ਉਸ ਨੂੰ ਪਛਾਣਨ ਲਈ ਬੁਲਾਇਆ ਹੈ। ਅਤੇ ਇੱਥੇ ਉਸਦੀ ਜਨਤਕ ਸੇਵਕਾਈ ਦੇ ਬਿਲਕੁਲ ਸ਼ੁਰੂ ਵਿੱਚ ਸਲੀਬ ਉੱਤੇ ਉਸਦੇ ਪੂਰੇ ਅਤੇ ਡੂੰਘੇ ਬਪਤਿਸਮੇ ਦੀ ਪ੍ਰਤੀਕਾਤਮਕ ਉਮੀਦ ਹੈ ਜੋ ਭਵਿੱਖ ਵਿੱਚ ਅੱਗੇ ਹੈ। ਪਾਣੀ ਵਿੱਚ ਬਪਤਿਸਮਾ ਉਸ ਨੂੰ ਆਪਣੇ ਲੋਕਾਂ ਨਾਲ ਪਛਾਣ ਕਰਨ ਅਤੇ ਸਲੀਬ ਉੱਤੇ ਬਪਤਿਸਮੇ ਵੱਲ ਇਸ਼ਾਰਾ ਕਰ ਰਿਹਾ ਸੀ, ਅਤੇ ਉਸ ਸਲੀਬ ਤੇ ਯਿਸੂ ਪਰਮੇਸ਼ੁਰ ਦੇ ਕ੍ਰੋਧ ਦਾ ਸਵਾਦ ਚੱਕੇਗਾ ਅਤੇ ਹਰ ਉਸ ਵਿਅਕਤੀ ਨੂੰ ਪ੍ਰਦਾਨ ਕਰੇਗਾ ਜੋ ਉਸਦੇ ਨਾਮ ਨੂੰ ਪੁਕਾਰਦਾ ਹੈ, ਪਰਮੇਸ਼ੁਰ ਦੀ ਦਇਆ। ਜਿਵੇਂ ਕਿ ਸਲੀਬ ਤੇ ਉਹ ਆਪਣੇ ਲੋਕਾਂ ਦੇ ਨਾਲ ਪਾਪਾਂ ਨਾਲ ਪੂਰੀ ਤਰ੍ਹਾਂ ਪਛਾਣਿਆ ਗਿਆ ਸੀ, ਜਿਵੇਂ ਕਿ ਸਲੀਬ ਤੇ ਉਸਨੇ ਬਹੁਤ ਸਾਰੇ ਲੋਕਾਂ ਦੇ ਪਾਪਾਂ ਨੂੰ ਸਹਿਣ ਕੀਤਾ ਸੀ, ਇਸ ਲਈ ਇਹ ਇੱਥੇ ਆਪਣੀ ਸੇਵਕਾਈ ਦੇ ਸ਼ੁਰੂ ਵਿੱਚ ਹੀ ਸੀ ਕਿ ਉਸਨੇ, ਜਿਵੇਂ ਕਿ ਮਾਈਕਲ ਗ੍ਰੀਨ ਕਹਿੰਦਾ ਹੈ, ਇਸ ਦੇ ਪ੍ਰਤੀਕ ਜੋਰਡਨ ਵਿੱਚ ਯਰਦਨ ਨਦੀ ਵਿੱਚ ਬਪਤਿਸਮਾ ਲੈ ਕੇ ਉਸਨੇ ਆਪਣਾ ਹੱਥ ਉਸ ਸ਼ਾਨਦਾਰ ਹਾਲ ਉੱਤੇ ਸੈੱਟ ਕੀਤਾ ਸੀ। ਯਰਦਨ ਵਿੱਚ ਆਪਣੇ ਬਪਤਿਸਮੇ ਵਿੱਚ ਉਹ ਤੁਹਾਡੇ ਅਤੇ ਮੇਰੇ ਵਰਗੇ ਪਾਪੀਆਂ ਅਤੇ ਔਰਤਾਂ ਨਾਲ ਪਛਾਣ ਕਰ ਰਿਹਾ ਸੀ। ਯਿਸੂ ਦਾ ਪੂਰਾ ਮਿਸ਼ਨ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਾਰੇ ਸੀ। ਬਚਾਅ ਮਿਸ਼ਨ ਦਾ ਮਕਸਦ ਇਹ ਹੀ ਸੀ। ਉਸ ਨੇ ਆਪਣੇ ਆਪ ਨੂੰ ਪਾਪੀਆਂ ਨਾਲ ਪਛਾਣਨ ਤੋਂ ਬਹੁਤ ਪਹਿਲਾਂ ਆਪਣੇ ਆਪ ਨੂੰ ਪਾਪੀਆਂ ਨਾਲ ਪਛਾਣਨ ਲਈ ਬੁਲਾਇਆ ਸੀ। ਯਿਸੂ ਮਸੀਹ ਨੂੰ ਪਸ਼ਚਾਤਾਪ ਦੀ ਕੋਈ ਲੋੜ ਨਹੀਂ ਸੀ, ਮਾਫ਼ੀ ਦੀ ਕੋਈ ਲੋੜ ਨਹੀਂ ਸੀ, ਫਿਰ ਵੀ ਉਹ ਪਾਪੀ ਦੇ ਸਥਾਨ ਤੇ ਖੜੇ ਹੋਣ ਲਈ ਪਾਣੀ ਵਿੱਚ ਹੇਠਾਂ ਚਲੇ ਗਿਆ। ਉਸਨੇ ਕੋਈ ਗਲਤ ਕੰਮ ਨਹੀਂ ਸੀ ਕੀਤਾ, ਪਰ ਫਿਰ ਵੀ ਉਹ ਪਾਪੀਆਂ ਦੇ ਸਥਾਨ ਤੇ ਮਰ ਗਿਆ। ਉਸਨੇ ਮਰਦਾਂ ਅਤੇ ਔਰਤਾਂ ਨੂੰ ਪਰਮੇਸ਼ੁਰ ਦੇ ਸੰਬੰਧ ਵਿੱਚ ਪਾਪੀਆਂ ਵਜੋਂ ਪਛਾਣਿਆ, ਜਿਵੇਂ ਕਿ ਉਸਨੇ ਸਲੀਬ ਤੇ ਕੀਤਾ ਸੀ। ਯਿਸੂ ਨੇ ਬਪਤਿਸਮੇ ਲਈ ਸਹਿਮਤੀ ਕਿਉਂ ਦਿੱਤੀ? ਜੋ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਾਰੇ ਸੀ। ਉਸਨੇ ਅਜਿਹਾ ਪਾਪੀ ਦੀ ਥਾਂ ਤੇ ਖੜੇ ਹੋਣ ਲਈ ਕੀਤਾ ਜਿਵੇਂ ਕਿ ਉਹ ਇੱਕ ਦਿਨ ਪਾਪੀ ਦੀ ਥਾਂ ਤੇ ਸਲੀਬ ਤੇ ਲਟਕ ਜਾਵੇਗਾ। ਉਸਨੇ ਸਾਡੇ ਨਾਲ ਪਛਾਣ ਕਰਨ ਲਈ ਅਜਿਹਾ ਕੀਤਾ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਮਹਿਮਾ ਦਾ ਪ੍ਰਭੂ ਸਰੀਰ ਵਿੱਚ ਪਰਮੇਸ਼ੁਰ ਸਾਡੇ ਵਰਗੇ ਪਾਪੀਆਂ ਨਾਲ ਪਛਾਣ ਕਰਦਾ ਹੈ ਤੇ ਸਾਡੇ ਸਥਾਨ ਤੇ ਖੜਾ ਹੋ ਜਾਂਦਾ ਹੈ, ਅਤੇ ਇਸ ਲਈ ਉਸਦੇ ਬਪਤਿਸਮੇ ਵਿੱਚ ਸਾਨੂੰ ਯਿਸੂ ਦੇ ਮਿਸ਼ਨ ਵੱਲ ਇੱਕ ਸੰਕੇਤ ਮਿਲਦਾ ਹੈ। ਤੀਜੀ ਗੱਲ ਵਿੱਚ ਧਿਆਨ ਦਿਓ ਕਿ ਉਸਦੇ ਬਪਤਿਸਮੇ ਵਿੱਚ ਅਸੀਂ ਦੇਖਦੇ ਹਾਂ ਯਿਸੂ ਦੀ ਪਛਾਣ। ਬਪਤਿਸਮੇ ਦੀ ਮਹੱਤਵਤਾ ਇਸ ਤੋਂ ਤੁਰੰਤ ਬਾਅਦ ਵਾਪਰੀਆਂ ਘਟਨਾਵਾਂ ਵਿੱਚ ਦਿਖਾਈ ਦਿੰਦੀ ਹੈ। ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਅਤੇ ਫਿਰ ਤੁਰੰਤ ਯਿਸੂ ਪਾਣੀ ਤੋਂ ਬਾਹਰ ਨਿਕਲਿਆ ਅਤੇ ਕੁਝ ਅਦਭੁਤ ਘਟਨਾਵਾਂ ਵਾਪਰੀਆਂ। ਆਇਤ 16 ਅਤੇ 17 ਤੇ ਇੱਕ ਨਜ਼ਰ ਮਾਰੋ, ਲਿਖਿਆ, ਅਤੇ ਜਦੋਂ ਯਿਸੂ ਨੇ ਬਪਤਿਸਮਾ ਲਿਆ ਉਹ ਪਾਣੀ ਉੱਪਰੋਂ ਝੱਟ ਪਾਣੀ ਤੋਂ ਉੱਪਰ ਗਿਆ ਅਤੇ ਵੇਖੋ ਆਕਾਸ਼ ਉਸ ਲਈ ਖੁੱਲ ਗਿਆ ਅਤੇ ਉਸਨੇ ਪਰਮੇਸ਼ੁਰ ਦੇ ਆਤਮਾ ਨੂੰ ਕਬੂਤਰ ਵਾਂਗ ਹੇਠਾਂ ਉੱਤਰ ਦੇਖਿਆ ਅਤੇ ਆਪਣੇ ਉੱਤੇ ਟਿਕਦੇ ਵੇਖਿਆ ਅਤੇ ਵੇਖੋ ਆਕਾਸ਼ ਵਿੱਚੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਖੈਰ, ਪਹਿਲਾਂ ਆਓ ਦੇਖੀਏ ਕਿ ਉਸਨੇ ਪਰਮੇਸ਼ੁਰ ਦੇ ਆਤਮਾ ਨੂੰ ਕਬੂਤਰ ਵਾਂਗ ਉੱਤਰਦੇ ਅਤੇ ਉਸ ਉੱਤੇ ਆਰਾਮ ਕਰਨ ਲਈ ਟਿਕਦੇ ਵੇਖਿਆ। ਇਹ ਸਭ ਕੀ ਹੈ? ਇਸ ਬਿੰਦੂ ਤੇ ਆਤਮਾ ਯਿਸੂ ਉੱਤੇ ਉਤਰਨ ਤੇ ਸ਼ਾਇਦ ਕਈ ਕਾਰਨ ਹਨ, ਪਰ ਜ਼ੋਰ ਦੇਣ ਵਾਲੀ ਪਹਿਲੀ ਗੱਲ ਇਹ ਹੈ ਕਿ ਯਿਸੂ ਦੇ ਜੀਵਨ ਵਿੱਚ ਆਤਮਾ ਦੇ ਕੰਮ ਦਾ ਪਹਿਲਾ ਅਨੁਭਵ ਨਹੀਂ ਸੀ। ਹੁਣ ਤੱਕ ਮੱਤੀ ਦੀ ਪੁਸਤਕ ਖੁਸ਼ਖਬਰੀ ਵਿੱਚ ਉਹ ਇਹ ਦਰਸਾਉਣ ਲਈ ਬਹੁਤ ਹੱਦ ਤੱਕ ਅੱਗੇ ਗਿਆ ਸੀ ਕਿ ਯਿਸੂ ਪਵਿੱਤਰ ਆਤਮਾ ਦੁਆਰਾ ਪੈਦਾ ਹੋਇਆ ਸੀ ਅਤੇ ਅਸਲ ਵਿੱਚ ਪਰਮੇਸ਼ੁਰ ਦਾ ਪੁੱਤਰ ਸੀ। ਉਸਦਾ ਬਪਤਿਸਮਾ ਅਸਲ ਵਿੱਚ ਇੱਕ ਜਨਤਕ ਘੋਸ਼ਣਾ ਸੀ ਜੋ ਹਮੇਸ਼ਾ ਹੁੰਦਾ ਰਿਹਾ ਸੀ। ਇਹ ਆਤਮਾ ਦੁਆਰਾ ਯਿਸੂ ਦਾ ਮਸਾਹ ਸੀ। ਇਹ ਆਤਮਾ ਦੁਆਰਾ ਮਸਾਹ ਕਰਨਾ ਯਿਸੂ ਨੂੰ ਆਤਮਾ ਦਾ ਹੋਰ ਮਸਾਹ ਪ੍ਰਾਪਤ ਕਰਨਾ ਨਹੀਂ ਸੀ, ਅਜਿਹਾ ਸੰਭਵ ਨਹੀਂ ਹੋਣਾ ਸੀ। ਅਸਲ ਵਿੱਚ ਇਹ ਆਤਮਾ ਦੁਆਰਾ ਯਿਸੂ ਦੇ ਪ੍ਰਵੇਸ਼ ਦੁਆਰ ਨੂੰ ਉਸਦੀ ਜਨਤਕ ਸੇਵਕਾਈ ਵਿੱਚ ਚਿੰਨ੍ਹਿਤ ਅਤੇ ਪਵਿੱਤਰ ਕਰਦਾ ਹੈ। ਸੋ ਕਹਿਣ ਦਾ ਮਤਲਬ ਇਹ ਕਿ ਅਸੀਂ ਕਹਿ ਸਕਦੇ ਹਾਂ ਕਿ ਇਹ ਉਸਦਾ ਆਤਮਾ ਦੁਆਰਾ ਮਸਾਹ ਸੀ, ਪਰ ਇਹ ਨਹੀਂ ਸੀ ਕਿ ਉਹਨੂੰ ਕੋਈ ਹੋਰ ਜ਼ਿਆਦਾ ਕੋਈ ਆਤਮਾ ਮਿਲਿਆ ਸੀ, ਪਰ ਇਹ ਕੀ ਸੀ ਕਿ ਉਸਦੀ ਜਿਹੜੀ ਉਹਨੇ ਸੇਵਕਾ ਸ਼ੁਰੂ ਕੀਤੀ ਸੀ ਉਹਨੂੰ ਇਹ ਚਿੰਨਤ ਕਰਦਾ ਹੈ ਅਤੇ ਪਵਿੱਤਰ ਕਰਦਾ ਹੈ ਸ਼ੁਰੂਆਤ ਲਈ। ਉਹ ਯਸ਼ਾਇਆ ਦੀ ਭਵਿੱਖਬਾਣੀ ਦੀ ਪੂਰਤੀ ਸੀ। ਪ੍ਰਭੂ ਦਾ ਆਤਮਾ ਉਸ ਉੱਤੇ ਸੀ। ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੰਬੇ ਸਮੇਂ ਤੋਂ ਉਡੀਕ ਰਹੇ ਨਬੀ ਵਜੋਂ ਪਛਾਣ ਰਿਹਾ ਸੀ। ਉਸਦੀ ਜਨਤਕ ਸੇਵਕਾਈ ਵਿੱਚ ਆਉਣਾ ਯਿਸੂ ਲਈ ਇੱਕ ਨਵਾਂ ਅਨੁਭਵ ਸੀ। ਆਪਣੀ ਮਨੁੱਖਤਾ ਦੀ ਕਮਜ਼ੋਰੀ ਵਿੱਚ ਉਸ ਨੂੰ ਆਤਮਾ ਤੋਂ ਸ਼ਕਤੀ ਦੀ ਲੋੜ ਸੀ ਜੋ ਆਉਣ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਸਹਿ ਸਕੇ। ਯਿਸੂ ਧਰਤੀ ਉੱਤੇ ਰਹਿੰਦਾ ਸੀ ਅਤੇ ਪਵਿੱਤਰ ਆਤਮਾ ਤੇ ਨਿਰਭਰਤਾ ਵਿੱਚ ਪਵਿੱਤਰ ਆਤਮਾ ਦੀ ਸ਼ਕਤੀ ਵਿੱਚ ਸੇਵਾ ਕਰਦਾ ਸੀ। ਯਿਸੂ ਜਿਹੜਾ ਸੀ ਪਵਿੱਤਰ ਆਤਮਾ ਦੀ ਸ਼ਕਤੀ ਤੇ ਨਿਰਭਰ ਸੀ ਤੇ ਉਸਦੀ ਸ਼ਕਤੀ ਦੇ ਨਾਲ ਹੀ ਜਿਹੜਾ ਪਵਿੱਤਰ ਆਤਮਾ ਸ਼ਕਤੀ ਨਾਲ ਹੀ ਉਹ ਪਰਮੇਸ਼ੁਰ ਯਿਸੂ ਜਿਹੜਾ ਸੀ ਉਹ ਕੰਮ ਕਰਦਾ ਸੀ। ਸਿਨਕਲੇਅਰ ਫਰਗੂਸਨ ਟਿੱਪਣੀਕਾਰ ਸੁਝਾਅ ਦਿੰਦਾ ਹੈ ਕਿ ਆਤਮਾ ਦਾ ਇਹ ਸਧਾਰਨ ਉੱਤਰਾਧਿਕਾਰੀ ਅਸਲ ਵਿੱਚ ਆਉਣ ਵਾਲੇ ਸੰਘਰਸ਼ ਲਈ ਯਿਸੂ ਨੂੰ ਤਿਆਰ ਕਰਨ ਬਾਰੇ ਹੈ। ਉਸ ਨੂੰ ਸੀਲ ਕੀਤਾ ਜਾ ਰਿਹਾ ਤੇ ਉਸਦੀ ਪਛਾਣ ਮਿਸ਼ਨ ਅਤੇ ਕਾਲਿੰਗ ਜਾਂ ਪੁਕਾਰ ਦਾ ਭਰੋਸਾ ਦਿੱਤਾ ਜਾ ਰਿਹਾ ਹੈ, ਫਰਗੂਸਨ ਕਹਿੰਦਾ ਹੈ। ਯਿਸੂ ਦੇ ਅਨੁਭਵ ਵਿੱਚ ਪਰਮੇਸ਼ੁਰ ਦਾ ਬਚਨ ਅਤੇ ਪਰਮੇਸ਼ੁਰ ਦੀ ਆਤਮਾ ਅਤੇ ਪਰਮੇਸ਼ੁਰ ਦੇ ਪੁੱਤਰ ਅਤੇ ਦੁਖੀ ਸੇਵਕ ਮਸੀਹਾ ਦੇ ਰੂਪ ਵਿੱਚ ਉਸਦੀ ਆਪਣੀ ਪਛਾਣ ਅਤੇ ਸੇਵਕਾਈ ਦਾ ਇੱਕ ਅਦੁੱਤੀ ਭਰੋਸਾ ਪੈਦਾ ਕਰਨ ਲਈ ਸਹਿਯੋਗ ਕਰਦੇ ਹਨ। ਆਤਮਾ ਦਾ ਭੌਤਿਕ ਪ੍ਰਗਟਾਵਾ ਅਤੇ ਸੁਣਨ ਵਾਲੀ ਆਵਾਜ਼ ਉਸ ਉੱਤੇ ਇੱਕ ਮੋਹਰ ਹਨ। ਇਸ ਅਰਥ ਵਿੱਚ ਆਤਮਾ ਦਾ ਉਤਰਨਾ, ਯੇਸੂ ਦਾ ਉਸ ਦਾ ਨਵਾਂ ਅਨੁਭਵ ਯੇਸੂ ਨੂੰ ਪਿਤਾ ਦੇ ਪਿਆਰ ਅਤੇ ਅਸਲੀਅਤ ਦਾ ਭਰੋਸਾ ਦਿਵਾਉਂਦਾ ਹੈ। ਪੁੱਤਰ ਦਾ ਜੋ ਉਹ ਪ੍ਰਭੂ ਦੇ ਸੇਵਕ ਵਜੋਂ ਦੁੱਖ ਚੱਲਣ ਦੀ ਆਪਣੀ ਇੱਛਾ ਨੂੰ ਪ੍ਰਗਟ ਕਰਨਾ ਹੈ। ਹੁਣ ਜੇ ਯੇਸੂ ਸਾਡੀ ਮੁਕਤੀ ਨੂੰ ਸੁਰੱਖਿਅਤ ਕਰਨ ਲਈ ਪਵਿੱਤਰ ਆਤਮਾ ਦੀ ਸੇਵਕਾਈ ਤੇ ਨਿਰਭਰ ਸੀ ਤਾਂ ਅਸੀਂ ਜੀਵਨ ਅਤੇ ਸੇਵਕਾਈ ਲਈ ਪਵਿੱਤਰ ਆਤਮਾ ਤੇ ਕਿੰਨਾ ਜ਼ਿਆਦਾ ਨਿਰਭਰ ਹਾਂ ਜਾਂ ਹੋ ਸਕਦੇ ਹਾਂ। ਸਾਡੇ ਕੋਲ ਉਹ ਸਰੋਤ ਨਹੀਂ ਹਨ ਜਿਨ੍ਹਾਂ ਦੀ ਸਾਨੂੰ ਆਪਣੀ ਨਿੱਜੀ ਪਵਿੱਤਰਤਾ ਲਈ ਲੋੜ ਹੈ। ਸਾਡੇ ਕੋਲ ਉਹ ਸਰੋਤ ਨਹੀਂ ਹਨ ਜਿਨ੍ਹਾਂ ਦੀ ਸਾਨੂੰ ਜੀਵਨ ਅਤੇ ਸੇਵਕਾਈ ਲਈ ਲੋੜ ਹੈ। ਸਾਡੇ ਲਈ ਇਹ ਆਪਣੇ ਆਪ ਕਰਨਾ ਅਸੰਭਵ ਹੈ। ਅਸੀਂ ਪੂਰੀ ਤਰ੍ਹਾਂ ਪਵਿੱਤਰ ਆਤਮਾ ਤੇ ਨਿਰਭਰ ਹਾਂ। ਇਸ ਲਈ ਜੋਸ਼, ਚਤੁਰਾਈ, ਨਿੱਜੀ ਊਰਜਾ ਤੁਹਾਨੂੰ ਕਿਸੇ ਹੱਦ ਤੱਕ ਹੀ ਲੈ ਕੇ ਜਾ ਸਕਦੀ ਹੈ ਜਾਂ ਬਹੁਤੀ ਦੂਰ ਨਹੀਂ ਲੈ ਕੇ ਜਾ ਸਕਦੀ। ਪਰ ਅਗਰ ਅਸੀਂ ਬਹੁਤੀ ਦੂਰ ਜਾਣਾ ਤਾਂ ਸਾਨੂੰ ਪਵਿੱਤਰ ਆਤਮਾ ਦੀ ਲੋੜ ਹੁੰਦੀ ਹੈ ਅਤੇ ਅਸੀਂ ਉਸ ਉੱਤੇ ਪੂਰੀ ਤਰ੍ਹਾਂ ਨਿਰਭਰ ਕਰਦੇ ਹਾਂ। ਇਸ ਲਈ ਇਹ ਖੁਸ਼ਖਬਰੀ ਹੈ ਕਿ ਯੇਸੂ ਉੱਤੇ ਆਤਮਾ ਦਾ ਉਤਰਨਾ ਵੀ ਆਉਣ ਵਾਲੇ ਸਮੇਂ ਦਾ ਇੱਕ ਵਚਨ ਸੀ। ਯਹੂਨਾ ਨੇ ਦੱਸਿਆ ਅਤੇ ਯੇਸੂ ਨੇ ਵੀ ਇਹ ਕਿਹਾ ਕਿ ਉਹ ਆਪਣੇ ਲੋਕਾਂ ਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣ ਆਇਆ ਸੀ। ਇਹ ਪੈਂਤੀਕੋਸ ਦੀ ਉਡੀਕ ਵਿੱਚ ਇੱਕ ਵਚਨ ਸੀ ਕਿ ਪਵਿੱਤਰ ਆਤਮਾ ਦਾ ਇਹ ਤੋਹਫ਼ਾ ਸੱਚਮੁੱਚ ਦਿੱਤਾ ਜਾਵੇਗਾ। ਅਤੇ ਹੁਣ ਪੈਂਤੀਕੋਸ ਤੋਂ ਬਾਅਦ ਸਾਡਾ ਬਪਤਿਸਮਾ ਉਸ ਆਤਮਾ ਦਾ ਵਚਨ ਨਹੀਂ ਹੈ ਜੋ ਦਿੱਤਾ ਜਾਵੇਗਾ, ਸਗੋਂ ਇੱਕ ਗਵਾਹੀ ਹੈ ਕਿ ਆਤਮਾ ਦਿੱਤਾ ਗਿਆ ਹੈ। ਉਹ ਸਾਡੇ ਵਿੱਚ ਰਹਿੰਦਾ ਹੈ, ਉਹ ਸਾਨੂੰ ਉਸ ਦੇ ਦੁਆਰਾ ਸ਼ਕਤੀਸ਼ਾਲੀ ਜੀਵਨ ਜਿਉਣ ਦੀ ਲੋੜ ਵਿੱਚ ਸਾਡੀ ਮਦਦ ਕਰਦਾ ਹੈ। ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੇ ਨਾਲ ਹੁੰਦੀ ਹੈ। ਮੱਤੀ ਉਸ ਪੁਸਤਕ ਵਿੱਚ ਸਾਨੂੰ ਦੱਸਦਾ ਹੈ ਕਿ ਆਤਮਾ ਪ੍ਰਭੂ ਉੱਤੇ ਕਬੂਤਰ ਵਾਂਗ ਉਤਰਿਆ। ਜ਼ਿਆਦਾਤਰ ਟਿੱਪਣੀਕਾਰ ਸੁਝਾਅ ਦਿੰਦੇ ਹਨ ਕਿ ਇਹ ਉਤਪਤੀ ਉਹਦਾ 8 ਬਾਪ ਦੀ 8 ਤੋਂ 12 ਵੱਲ ਸੰਕੇਤ ਦਿੰਦਾ ਹੈ ਕਿ ਜਦੋਂ ਹੜ੍ਹ ਦੇ ਬਾਅਦ ਨੂਹ ਨੇ ਨਵੀਂ ਦੁਨੀਆਂ ਦੀ ਭਾਲ ਵਿੱਚ ਇੱਕ ਕਬੂਤਰ ਨੂੰ ਬਾਹਰ ਭੇਜਿਆ ਸੀ ਜਾਂ ਘੁੱਗੀ ਨੂੰ ਬਾਹਰ ਭੇਜਿਆ। ਜਿਵੇਂ ਹੀ ਉਹ ਘੁੱਗੀ ਜੈਤੂਨ ਦੇ ਪੱਤੇ ਨਾਲ ਵਾਪਸ ਆਈ ਤਾਂ ਇਹ ਸਪਸ਼ਟ ਸੀ ਕਿ ਨਵੀਂ ਦੁਨੀਆਂ ਉਭਰ ਰਹੀ ਸੀ। ਜਿਵੇਂ ਕਿ ਘੁੱਗੀ ਪ੍ਰਭੂ ਯਿਸੂ ਮਸੀਹ ਉੱਤੇ ਉਤਰਦੀ ਹੈ, ਅਸੀਂ ਦੇਖਦੇ ਹਾਂ ਕਿ ਉਹ ਸਵਰਗ ਰਾਜ ਦੇ ਯੁੱਗ ਦਾ ਲਿਆਉਣ ਵਾਲਾ ਹੈ ਜਿਸ ਦਾ ਯਹੂਨਾ ਐਲਾਨ ਕਰ ਰਿਹਾ ਸੀ। ਇਸ ਲਈ ਆਤਮਾ ਪ੍ਰਭੂ ਯਿਸੂ ਮਸੀਹ ਉੱਤੇ ਕਬੂਤਰ ਵਾਂਗ ਉਤਰਿਆ ਜੋ ਉਸ ਉੱਤੇ ਆਰਾਮ ਕਰਨ ਲਈ ਠਹਿਰਦਾ ਹੈ। ਤਦ ਸਾਡੇ ਕੋਲ 17 ਆਇਤ ਹੈ, ਵੇਖੋ ਸਵਰਗ ਤੋਂ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਇਹ ਤਿੰਨ ਆਵਾਜ਼ਾਂ ਵਿੱਚੋਂ ਇੱਕ ਹੈ ਜੋ ਸਾਰੀਆਂ ਪ੍ਰਭੂ ਯਿਸੂ ਮਸੀਹ ਦੀ ਪਛਾਣ ਵਾਲੇ ਇਸ਼ਾਰਾ ਕਰਦੀਆਂ ਹਨ। ਪਹਿਲੀ ਸ਼ਾਸਤਰ ਦੀ ਆਵਾਜ਼ ਜਾਂ ਬਾਈਬਲ ਦੀ ਆਵਾਜ਼, ਅਸੀਂ ਅਧਿਆਇ 1 ਉਹਦਾ 22 ਵਿੱਚ ਦੇਖਿਆ ਹੈ। ਇਹ ਸਭ ਉਸ ਗੱਲ ਨੂੰ ਪੂਰਾ ਕਰਨ ਲਈ ਹੋਇਆ ਜੋ ਪ੍ਰਭੂ ਨੇ ਨਬੀ ਦੁਆਰਾ ਬੋਲਿਆ ਸੀ। ਦੂਸਰੀ ਆਵਾਜ਼ ਉਜਾੜ ਵਿੱਚ ਭਵਿੱਖਬਾਣੀ ਦੀ ਆਵਾਜ਼ ਸੀ ਜੋ ਯਹੂਨਾ ਅਧਿਆਇ ਉਹਦਾ 3 ਬਾਪ ਦੇ 3 ਵਿੱਚ ਪੂਰੀ ਹੋਈ ਸੀ। ਉਜਾੜ ਵਿੱਚ ਪੁਕਾਰਦੇ ਇੱਕ ਆਵਾਜ਼ ਪ੍ਰਭੂ ਦੇ ਰਾਹ ਨੂੰ ਤਿਆਰ ਕਰੋ, ਉਸਦੇ ਮਾਰਗਾਂ ਨੂੰ ਸਿੱਧਾ ਕਰੋ। ਫਿਰ ਇਹ ਤੀਜੀ ਆਵਾਜ਼ ਸਵਰਗੀ ਆਵਾਜ਼ ਜੋ ਪ੍ਰਭੂ ਯਿਸੂ ਮਸੀਹ ਦੀ ਪਛਾਣ ਦੀ ਤਸਦੀਕ ਕਰਦੀ ਹੈ। ਸਵਰਗ ਤੋਂ ਆਵਾਜ਼ ਆਉਂਦੀ ਹੈ, ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਪ੍ਰਸੰਨ ਹਾਂ। ਜੋ ਕਿਹਾ ਗਿਆ ਹੈ ਇਹ ਉਹ ਅਤੀਤ ਦੇ ਸ਼ਾਸਤਰੀ ਆਵਾਜ਼ ਨੂੰ ਵੀ ਚੁੱਕਦਾ ਹੈ। ਇਹ ਜ਼ਬੂਰ 2 ਤੇ ਗੱਲ ਕਰਦਾ ਹੈ, ਉਹ ਮਸੀਹੀ ਜ਼ਬੂਰ ਜੋ ਘੋਸ਼ਣਾ ਕਰਦਾ ਹੈ, ਇਹ ਮੇਰਾ ਪਿਆਰਾ, ਇਹ ਮੇਰਾ ਪੁੱਤਰ ਹੈ, ਇੱਕ ਸਿੰਘਾਸਨ ਜ਼ਬੂਰ। ਇੱਥੇ ਯਿਸੂ ਮਸੀਹ ਦੇ ਰਾਜਗੱਦੀ ਦੀ ਘੋਸ਼ਣਾ ਕਰਦਾ ਹੈ। ਯਸ਼ਾਇਆ ਉਹਦਾ 42 ਬਾਪ ਦੀ 1 ਐਤ ਦੀਆਂ ਗੂੰਜਾਂ ਵੀ ਹਨ, ਜਿਵੇਂ ਕਿ ਯਸ਼ਾਇਆ ਵਿੱਚ ਪ੍ਰਭੂ ਯਿਸੂ ਦੀ ਪਛਾਣ ਸੇਵਕ ਨਾਲ ਕੀਤੀ ਗਈ ਹੈ। 42:1 ਵਿੱਚ ਕਹਿੰਦਾ ਹੈ, ਵੇਖੋ ਮੇਰਾ ਪਿਆਰਾ ਸੇਵਕ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰੇ ਚੁਣੇ ਹੋਏ ਜਿਸ ਵਿੱਚ ਮੇਰੀ ਆਤਮਾ ਪ੍ਰਸੰਨ ਹੈ, ਮੈਂ ਉਸ ਉੱਤੇ ਆਪਣਾ ਆਤਮਾ ਪਾ ਦਿੱਤਾ ਹੈ, ਉਹ ਕੌਮਾਂ ਲਈ ਨਿਆਂ ਲਿਆਵੇਗਾ। ਜਦੋਂ ਮੱਤੀ ਉਹਦਾ 12 ਬਾਪ 18 ਆਇਤ ਵਿੱਚ ਉਸ ਆਇਤ ਦਾ ਸਿੱਧਾ ਹਵਾਲਾ ਦਿੱਤਾ ਤਾਂ ਉਸਨੇ ਆਪਣਾ ਅਨੁਵਾਦ ਵਰਤਿਆ। ਸਿੱਧੇ ਤੌਰ ਤੇ ਸਵਰਗ ਤੋਂ ਆਵਾਜ਼ ਨੇ ਕਿਹਾ ਸੀ, 12:18 ਵਿੱਚ, ਤੇ ਇੱਕ ਨਜ਼ਰ ਮਾਰੋ ਤੇ ਇਸ ਦੀ 3:17 ਨਾਲ ਉਹਦੀ ਤੁਲਨਾ ਕਰੋ। ਵੇਖੋ ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪ੍ਰੀਤਮ ਜਿਸ ਨਾਲ ਮੇਰੀ ਆਤਮਾ ਪ੍ਰਸੰਨ ਹੈ, ਮੈਂ ਆਪਣਾ ਆਤਮਾ ਉਸ ਉੱਤੇ ਪਾਵਾਂਗਾ, ਉਹ ਗੈਰ ਯਹੂਦੀ ਲੋਕਾਂ ਲਈ ਨਿਆਂ ਦਾ ਐਲਾਨ ਕਰੇਗਾ। ਪਿਆਰੇ ਅਤੇ ਪ੍ਰਸੰਨ ਦੀ ਵਰਤੋਂ ਦਿਖਾਉਂਦੀ ਹੈ ਕਿ ਮਤੀ ਬਹੁਤ ਸਪਸ਼ਟ ਸੀ ਕਿ ਯਿਸੂ ਯਸ਼ਾਇਆ ਦਾ ਦੁਖੀ ਸੇਵਕ ਸੀ। ਪ੍ਰਭੂ ਯਿਸੂ ਦੀ ਪਛਾਣ ਘੋਸ਼ਿਤ ਕੀਤੀ ਗਈ ਹੈ। ਇਹ ਦਰਸਾਉਂਦਾ ਹੈ ਕਿ ਯਿਸੂ ਪਿਤਾ ਦੇ ਦਿਲ ਦੇ ਅਤੇ ਉਸ ਦੀਆਂ ਯੋਜਨਾਵਾਂ ਲਈ ਕਿੰਨਾ ਕੇਂਦਰੀ ਹੈ। ਯਿਸੂ ਨੂੰ ਰੱਦ ਕਰਕੇ ਪਿਤਾ ਨੂੰ ਖੁਸ਼ ਕਰਨਾ ਅਸੰਭਵ ਹੈ। ਯਿਸੂ ਬਹੁਤ ਸਾਰੇ ਲੋਕਾਂ ਵਿੱਚ ਸਿਰਫ ਇੱਕ ਨਬੀ ਨਹੀਂ ਹੈ, ਉਹ ਪਰਮੇਸ਼ਵਰ ਦਾ ਅੰਤਮ ਪ੍ਰਕਾਸ਼ ਹੈ, ਉਸਦਾ ਪਿਆਰਾ ਪੁੱਤਰ। ਇਹ ਯਿਸੂ ਜੋ ਆਪਣੇ ਆਪ ਨੂੰ ਨਿਮਰ ਕਰਦਾ ਹੈ, ਉਹ ਅੰਤਮ ਸ਼ਾਸਕ ਵੀ ਹੈ ਜੋ ਸ਼ਾਂਤੀ ਅਤੇ ਨਿਆਂ ਲਿਆਵੇਗਾ। ਜੇ ਤੁਸੀਂ ਕਦੇ ਇਸ ਬਾਰੇ ਕਿਸੇ ਸ਼ੱਕ ਵਿੱਚ ਰਹੇ ਹੋ ਕਿ ਯਿਸੂ ਕੌਣ ਹੈ, ਹੋਰ ਸ਼ੱਕ ਨਾ ਕਰੋ, ਕਿਉਂਕਿ ਸਵਰਗ ਵਿੱਚ ਪਿਤਾ ਨੇ ਤੁਹਾਨੂੰ ਦੱਸਿਆ ਹੈ ਕਿ ਉਹ ਕੌਣ ਹੈ, ਰੱਬ ਦਾ ਆਪਣਾ ਪਿਆਰਾ ਪੁੱਤਰ ਜਿਸ ਵਿੱਚ ਉਹ ਪ੍ਰਸੰਨ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆਂ ਉਸ ਨੂੰ ਨਫ਼ਰਤ ਕਰਦੀ ਹੈ, ਉਸ ਦਾ ਮਜ਼ਾਕ ਉਡਾਉਂਦੇ ਹਨ, ਉਸ ਤੋਂ ਇਨਕਾਰ ਕਰਦੇ ਹਨ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਪਿਤਾ ਉਸ ਨੂੰ ਇਸ ਤਰ੍ਹਾਂ ਨਹੀਂ ਦੇਖਦਾ, ਉਹ ਪਿਆਰਾ ਪੁੱਤਰ ਹੈ। ਅਤੇ ਹਰ ਵਾਰ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆਂ ਉਸਨੂੰ ਨਫ਼ਰਤ ਕਰਦੀ ਹੈ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪਿਤਾ ਉਸ ਨੂੰ ਪਿਆਰ ਕਰਦਾ ਹੈ। ਜੇਕਰ ਤੁਸੀਂ ਮਸੀਹ ਵਿੱਚ ਹੋ, ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਭਰੋਸਾ ਕੀਤਾ ਹੈ ਅਤੇ ਉਸਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਵਜੋਂ ਕਬੂਲ ਕੀਤਾ ਹੈ, ਤਾਂ ਸਵਰਗੀ ਪਿਤਾ ਵੀ ਤੁਹਾਡੇ ਵਿੱਚ ਖੁਸ਼ ਹੁੰਦਾ ਹੈ, ਜਿਵੇਂ ਕਿ ਉਹ ਆਪਣੇ ਪੁੱਤਰ ਵਿੱਚ ਪ੍ਰਸੰਨ ਹੁੰਦਾ ਹੈ, ਕਿਉਂਕਿ ਤੁਸੀਂ ਮਸੀਹ ਵਿੱਚ ਭਰਾ ਅਤੇ ਭੈਣ ਬਣ ਗਏ ਹੋ। ਅਤੇ ਜੇ ਤੁਸੀਂ ਮਸੀਹ ਨਾਲ ਜੁੜ ਗਏ ਹੋ, ਇਹ ਉਹ ਹੈ ਜੋ ਉਹ ਹੈ, ਪਿਤਾ ਪਰਮੇਸ਼ਰ ਦਾ ਪਿਆਰਾ ਪੁੱਤਰ। ਯਿਸੂ ਲਈ ਫਿਰ ਸਵਰਗ ਤੋਂ ਘੋਸ਼ਣਾ ਅਤੇ ਆਤਮਾ ਦਾ ਉਤਰਨਾ ਇੱਕ ਪੁੱਤਰ ਦੇ ਚਿੰਨ੍ਹ ਵਜੋਂ ਕੰਮ ਕਰ ਰਿਹਾ ਹੈ, ਅਤੇ ਉਸਦੀ ਆਤਮਾ ਨਾਲ ਗਵਾਹੀ ਦੇਣ ਦਾ ਭਰੋਸਾ ਦੇ ਰਿਹਾ ਹੈ ਕਿ ਉਹ ਅਸਲ ਵਿੱਚ ਪਰਮੇਸ਼ਰ ਦਾ ਪੁੱਤਰ ਹੈ। ਇਹ ਭਰੋਸਾ ਅਤੇ ਮੋਹਰ ਉਸ ਨੂੰ ਸਲੀਬ ਅਤੇ ਉਸਦੀ ਕੁਰਬਾਨੀ ਦੀ ਮੌਤ ਤੱਕ ਲੈ ਜਾਣ ਲਈ ਜ਼ਰੂਰੀ ਸੀ। ਇੱਥੇ ਉਸਦੇ ਬਪਤਿਸਮੇ ਤੇ ਅਸੀਂ ਇੱਕ ਤ੍ਰੇਕਵਾਦੀ ਪ੍ਰਗਟਾਵਾ ਪਿਤਾ ਪੁੱਤਰ ਅਤੇ ਆਤਮਾ ਦੇਖਦੇ ਹਾਂ, ਜਿਸ ਦਾ ਉਦੇਸ਼ ਸਾਨੂੰ ਉਸਦੇ ਪੁੱਤਰ ਦਾ ਭਰੋਸਾ ਦੇਣਾ ਅਤੇ ਆਉਣ ਵਾਲੇ ਸਾਰੇ ਕੰਮਾਂ ਲਈ ਉਸਨੂੰ ਸੀਲ ਕਰਨਾ ਹੈ। ਅਤੇ ਇੱਥੇ ਅਸੀਂ ਖੜੇ ਹੋ ਕੇ ਹੈਰਾਨ ਹੋ ਜਾਂਦੇ ਹਾਂ, ਪਾਣੀ ਵਿੱਚ ਖੜੇ ਯਿਸੂ ਜਿਹੜਾ ਕਿ ਜੋ ਕਿ ਪਿਆਰਾ ਪੁੱਤਰ ਹੈ ਦੀ ਤਸਵੀਰ ਪਾਪੀਆਂ ਦੇ ਬਪਤਿਸਮੇ ਵਿੱਚ ਆਪਣੇ ਲੋਕਾਂ ਨਾਲ ਪਛਾਣ ਕਰਦੇ ਹੋਏ ਪਿੱਛੇ ਖੜੇ ਹੋ ਦਿੰਦੇ, ਅਸੀਂ ਇਸ ਨਾਲ ਹੈਰਾਨ ਹੁੰਦੇ ਹਾਂ। ਅਸੀਂ ਜਦੋਂ ਇਹ ਤਸਵੀਰ ਦੇਖਦੇ ਹਾਂ ਕਿ ਯਿਸੂ ਜਿਹੜਾ ਕਿ ਪਿਆਰਾ ਪੁੱਤਰ ਹੈ ਪਾਣੀ ਦੇ ਵਿੱਚ ਖੜਾ ਹੈ, ਆਪਣੇ ਪਾਪੀਆਂ ਦਾ ਬਪਤਿਸਮਾ ਲੈ ਰਿਹਾ, ਤਾਂ ਅਸੀਂ ਇਸ ਨੂੰ ਦੇਖ ਕੇ ਹੈਰਾਨ ਹੁੰਦੇ ਹਾਂ, ਜਿਵੇਂ ਕਿ ਉਹ ਨਿਸ਼ਚਿਤ ਤੌਰ ਤੇ ਕਲਵਰੀ ਵਿਖੇ ਸਲੀਬ ਤੇ ਪਾਪੀਆਂ ਨੂੰ ਸਜ਼ਾ ਦੇਵੇਗਾ। ਅਤੇ ਇਸ ਲਈ ਅੱਜ ਸਵੇਰੇ ਆਓ ਅਸੀਂ ਇਸ ਗੱਲ ਤੇ ਹੈਰਾਨੀ ਕਰੀਏ, ਯਿਸੂ ਦੀ ਨਿਮਰਤਾ, ਯਿਸੂ ਦਾ ਮਿਸ਼ਨ ਅਤੇ ਯਿਸੂ ਦੀ ਪਛਾਣ। ਆਮੀਨ।